ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਰ ਰੋਜ਼ ਸਵੇਰੇ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਅਰਥਾਤ ਕੂੜ ਦੀ ਕੰਧ ਤੋੜ ਕੇ ਉਸਦੀ ਦਰਗਾਹ ਵਿੱਚ ਕਿਵੇਂ ਸਚਿਆਰ ਹੋਇਆ ਜਾ ਸਕਦਾ ਹੈ, ਉਹਦੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਚੱਲ ਕੇ। ਇਹਦੇ ਤੋਂ ਉਲਟ ਆਪਣੇ ਭਾਣੇ ਚੱਲਣ ਨਾਲ ਕੀ ਹੁੰਦਾ ਹੈ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਹੁਣ ਇਹ ਹੁਕਮ ਰਜਾਈ ਚੱਲਣ ਦੀ ਖੇਡ ਕੀ ਹੈ, ਇਸ ਖੇਡ ਨੂੰ ਕੌਣ ਖੇਡਦੇ ਹਨ, ਕਿਵੇਂ ਇਸ ਤੋਂ ਬੇਮੁੱਖ ਹੋ ਕੇ ਅਸੀਂ ਵਿਛੜ ਚੋਟਾਂ ਖਾਂਦੇ ਹਾਂ, ਇਹ ਹੈ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਦਾ ਵਿਸ਼ਾ, ਹੁਕਮ ਭਾਗ ਦੂਸਰਾ। ਜੇਕਰ ਨਿੱਕਾ ਬੱਚਾ ਕਿਸੇ ਕਾਰਨ ਗੁਆਚ ਜਾਵੇ ਤੇ ਵੱਡਾ ਹੋ ਕੇ ਆਪਣੇ ਹੀ ਬਾਪ ਦੇ ਰਾਜ ਵਿੱਚ ਨੌਕਰ ਹੋ ਜਾਵੇ ਤਾਂ ਉਸਨੂੰ ਹੋਰਨਾਂ ਵਾਂਗ ਹੀ ਉਹਦੀ ਲਿਆਕਤ ਜਾਂ ਕੰਮ ਅਨੁਸਾਰ ਉਜਰਤ ਮਿਲਦੀ ਹੈ ਤੇ ਉਹਦੇ ਨਾਲ ਨੌਕਰਾਂ ਵਾਲਾ ਹੀ ਵਰਤਾਵਾ ਕੀਤਾ ਜਾਂਦਾ ਹੈ। ਜੇਕਰ ਕਿਸੇ ਦੀ ਪ੍ਰੇਰਣਾ ਨਾਲ ਕਿਸੇ ਵੇਲੇ ਉਹਨੂੰ ਆਪਣੇ ਮਾਲਕ ਬਾਪ ਦੀ ਜਾਣ ਪਹਿਚਾਣ ਹੋ ਜਾਵੇ ਤਾਂ ਉਸੇ ਵੇਲੇ ਨੌਕਰ ਤੋਂ ਬਦਲ ਕੇ ਪੁੱਤਰ ਬਣ ਜਾਂਦਾ ਹੈ ਤੇ ਆਪਣੇ ਬਾਪ ਦੀ ਜਾਇਦਾਦ, ਉਹਦੀ ਵਿਰਾਸਤ ਦਾ ਅਵਾਸ਼ੀ ਉਹ ਹੱਕਦਾਰ ਜਾਂ ਮਾਲਕ ਬਣ ਜਾਂਦਾ ਹੈ। ਠੀਕ ਇਸੇ ਤਰ੍ਹਾਂ ਅਸੀਂ ਜੀਵ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੇ ਇਲਾਹੀ ਮਾਤਾ ਪਿਤਾ ਨੂੰ ਭੁੱਲ ਗਏ ਹਾਂ ਤੇ ਆਪਣੀ ਨਿੱਕੀ ਜਿਹੀ ਹੋਮੇ ਵਿੱਚ ਆਪਣੇ ਭਾਣੇ ਵਿੱਚ ਵਰਤਦੇ ਹਾਂ ਤੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਜਾਂ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਅਸੀਂ ਪੰਜਾਂ ਦੀ ਗੁਲਾਮੀ ਵਿੱਚ ਮਾਇਕੀ ਜੀਵਨ ਭੋਗਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਇਸ ਤਰ੍ਹਾਂ ਅਸੀਂ ਆਪਣੀ ਇਲਾਹੀ ਵਿਰਾਸਤ ਅਰਥਾਤ ਨਾਮ, ਪ੍ਰੀਤ, ਪ੍ਰੇਮ, ਰਸ, ਹੁਕਮ, ਚਾਓ, ਸੁੱਖ ਆਦਿ ਸਾਰੀਆਂ ਇਲਾਹੀ ਬਖਸ਼ਿਸ਼ਾਂ ਤੋਂ ਵਾਂਝੇ ਹੋ ਜਾਂਦੇ ਹਾਂ ਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦੇ ਦੁਖੀ ਹੁੰਦੇ ਹਾਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਹੁਣ ਜੁਗਾਂ ਜੁਗਾਂਤਰਾਂ ਤੋਂ ਸਾਡੇ ਗੁਰੂ ਅਵਤਾਰ ਮਹਾਂਪੁਰਖ ਆਪਣੀਆਂ ਜੀਵਨੀਆਂ ਤੇ ਆਪਣੀਆਂ ਬਾਣੀਆਂ ਦੁਆਰਾ ਸਾਨੂੰ ਸਾਡੇ ਇਲਾਹੀ ਮਾਂ ਬਾਪ ਅਰਥਾਤ ਪਰਮੇਸ਼ਰ ਅਤੇ ਉਹਦੇ ਸੁਖਦਾਈ ਹੁਕਮ ਦੀ ਬਾਬਤ ਉਪਦੇਸ਼ ਕਰਦੇ ਆਏ ਹਨ, ਪ੍ਰੇਰਣਾ ਕਰਦੇ ਆਏ ਹਨ, ਫਿਰ ਵੀ ਸਾਨੂੰ ਆਪਣੀ ਇਲਾਹੀ ਵਿਰਾਸਤ ਤੇ ਹੁਕਮ ਦੀ ਅਜੇ ਤੱਕ ਸੋਝੀ ਜਾਂ ਪਹਿਚਾਣ ਨਹੀਂ ਹੋਈ। ਹੈਰਾਨੀ ਦੀ ਗੱਲ ਹੈ ਕਿ ਇਹੋ ਜਿਹੇ ਇਲਾਹੀ ਤੁਰਕੀ ਬਾਣੀ ਦੇ ਬੇਅੰਤ ਪਾਠ, ਕਥਾ, ਕੀਰਤਨ, ਰਹਿਣ ਸਬਾਈਆਂ ਆਦਿ ਕਰਦਿਆਂ ਸੁਣਦਿਆਂ ਵੀ ਸਿੱਖ ਜਗਤ ਦਾ ਬਹੁਤਾ ਹਿੱਸਾ ਇਸ ਇਲਾਹੀ ਹੁਕਮ ਦੇ ਅੰਤਰੀਵ ਅਨੁਭਵੀ ਆਤਮਿਕ ਭੇਦ ਨੂੰ ਸਮਝਣ, ਜਾਣਨ, ਪਹਿਚਾਨਣ, ਸੀਜਣ, ਚੀਨਣ, ਬੁੱਝਣ, ਮੰਨਣ ਤੇ ਕਮਾਉਣ ਤੋਂ ਅਸਮਰਥ ਰਿਹਾ ਹੈ। ਸਾਡੀ ਇਸ ਧਾਰਮਿਕ ਆਤਮਿਕ ਅਣਗਹਿਲੀ, ਇਸ ਅਵੇਸਲੇਪਨ, ਬੇਪਰਵਾਹੀ, ਬੇਮੁਖਤਾਈ ਦਾ ਭਿਆਨਕ ਤੇ ਦੁਖਦਾਈ ਸਿੱਟਾ ਸਾਡੇ ਰੋਜ਼ਾਨਾ ਜੀਵਨ ਦੇ ਮਾਨਸਿਕ, ਆਰਥਿਕ, ਰਾਜਸੀ, ਧਾਰਮਿਕ ਅਤੇ ਆਤਮਿਕ ਜੀਵਨ ਦੇ ਹਰ ਪੱਖ ਦੇ ਵਿੱਚ ਪ੍ਰਤੱਖ ਜ਼ਾਹਿਰ ਹੋ ਰਿਹਾ ਹੈ। ਇਸ ਇਲਾਹੀ ਗੁੱਜੇ ਨਾਲ ਲਿਖੇ ਹੁਕਮ ਦੇ ਅੰਤਰੀ ਭਾਗ ਤੋਂ ਅਵੇਸਲੇ ਹੋ ਕੇ ਅਸੀਂ ਆਪਣੀ ਸਿਆਣਪ ਵਿੱਚ ਆਪ ਹੁਦਰੇ ਹੋ ਕੇ ਆਪਣੇ ਭਾਣੇ ਵਿੱਚ ਚੱਲਣ ਨੂੰ ਵਡਿਆਈ ਸਮਝਦੇ ਹਾਂ। ਗੁਰਬਾਣੀ ਵਿੱਚ ਇਲਾਹੀ ਹੁਕਮ ਨੂੰ ਨਾ ਸਮਝਣ, ਨਾ ਬੁੱਝਣ ਜਾਂ ਨਾ ਪਹਿਚਾਨਣ ਦੀ ਹਾਲਤ ਦੀ ਬਾਬਤ ਹੇਠ ਲਿਖੇ ਗੁਰਵਾਕਾਂ ਅਨੁਸਾਰ ਸਾਨੂੰ ਸਖ਼ਤ ਤਾੜਨਾ ਕੀਤੀ ਗਈ ਹੈ, ਪਰ ਅਸੀਂ ਆਪਣੀ ਅਗਿਆਨਤਾ ਤੇ ਢੀਠਤਾਈ ਵਿੱਚ ਮਚਲੇ ਹੋ ਕੇ ਇਹਨਾਂ ਇਲਾਹੀ ਫੁਰਮਾਨਾਂ ਦੇ ਐਵੇਂ ਉੱਪਰੋਂ ਜੇ ਲੰਘ ਜਾਂਦੇ ਹਾਂ। ਇਹ ਕਿਹੜੇ ਫੁਰਮਾਨ ਹਨ? ਮਾਰਗ ਮੁਤੀ ਬੀਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਹੁਕਮ ਨਾ ਜਾਣੇ ਬੱਪੜੇ ਭੁੱਲੇ ਫਿਰੇ ਗਵਾਰ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ ਮਨਮੁੱਖ ਹੁਕਮ ਨਾ ਜਾਣਨੀ ਤਿੰਨ ਮਾਰੇ ਜਮ ਜੰਦਾਰ ਪੂਰੇ ਗੁਰ ਕਾ ਹੁਕਮ ਨਾ ਮੰਨੇ ਉਹ ਮਨਮੁੱਖ ਅਗਿਆਨ ਮੁੱਠਾ ਬਿਖ ਮਾਇਆ ਨਾਨਕ ਹੁਕਮ ਨਾ ਬੁੱਝਈ ਅੰਧਾ ਕਹੀਐ ਸੋਏ ਕਿਰਤ ਨਾ ਮਿਟਈ ਹੁਕਮ ਨਾ ਬੁੱਝੇ ਪਸ਼ੂਆਂ ਮਾਏ ਸਮਾਨਾ ਸੋ ਅਸੀਂ ਜਿਵੇਂ ਆਪਣੇ ਸੁਨੇਹੇ ਦੇਣ ਵਾਸਤੇ ਵਾਇਰਲੈਸ ਦਾ ਪ੍ਰਯੋਗ ਕਰਦੇ ਹਾਂ ਦੂਰ ਦੁਰਾਡੇ ਸੁਨੇਹੇ ਭੇਜਦੇ ਹਾਂ ਇਸੇ ਤਰ੍ਹਾਂ ਦੂਰ ਦੁਰਾਡਿਓਂ ਖਬਰਾਂ ਅਸੀਂ ਰੇਡੀਓ ਜਾਂ ਟੈਲੀਵਿਜ਼ਨ 'ਤੇ ਸੁਣਦੇ ਹਾਂ ਇਸ ਤਾਲਮੇਲ ਵਾਸਤੇ ਇਸ ਕਮਿਊਨੀਕੇਸ਼ਨ ਵਾਸਤੇ ਕੀ ਚਾਹੀਦਾ ਹੈ ਪਹਿਲਾਂ ਤਾਂ ਚਾਲੂ ਰੇਡੀਓ ਦੂਸਰਾ ਇੱਕੋ ਲਹਿਰ ਇੱਕ ਵੇਵ ਲੈਂਥ ਹੋਵੇ ਤੀਸਰਾ ਕਿਸੇ ਖਾਸ ਮੀਟਰ 'ਤੇ ਉਹ ਰੇਡੀਓ ਲੱਗਿਆ ਹੋਵੇ ਚੌਥਾ ਦੂਸਰੇ ਬੰਨੇ ਜਿੱਥੋਂ ਆਵਾਜ਼ ਆਉਣੀ ਹੈ ਤਾਕਤਵਰ ਟਰਾਂਸਮੀਟਰ ਹੋਵੇ ਅਤੇ ਪੰਜਵਾਂ ਹੈ ਸਾਫ਼ ਸੁਥਰਾ ਵਾਯੂਮੰਡਲ ਹੋਵੇ ਹਵਾ ਦੇ ਵਿੱਚ ਕਿਉਂਕਿ ਕਿਸਮ ਕਿਸਮ ਦੀਆਂ ਆਵਾਜ਼ਾਂ ਭਰੀਆਂ ਹੋਈਆਂ ਹਨ ਪਰ ਜਦ ਸਾਡਾ ਰੇਡੀਓ ਕਿਸੇ ਖਾਸ ਮੀਟਰ ਕਿਸੇ ਖਾਸ ਵੇਵ ਲੈਂਥ ਉੱਤੇ ਸੁਰ ਹੋਇਆ ਹੋਇਆ ਹੋਵੇ ਤਾਂ ਉਸੇ ਵੇਵ ਲੈਂਥ ਉਸੇ ਮੀਟਰ ਵਾਲੀ ਆਵਾਜ਼ ਸਾਨੂੰ ਸੁਣਾਈ ਦਿੰਦੀ ਹੈ ਇਸੇ ਤਰ੍ਹਾਂ ਜਦ ਅਸੀਂ ਕਿਸੇ ਨਾਲ ਗੱਲਾਂ ਕਰਦੇ ਹਾਂ ਤਾਂ ਦੋਨਾਂ ਧਿਰਾਂ ਦੇ ਧਿਆਨ ਵਲਵਲਿਆਂ ਦੀ ਵੇਵ ਲੈਂਥ ਇੱਕ ਸੁਰ ਵਿੱਚ ਹੋਣੀ ਚਾਹੀਦੀ ਹੈ ਵਰਨਾ ਬੇਧਿਆਨੀ ਬਾਤਚੀਤ ਦਾ ਕੋਈ ਸਿੱਟਾ ਨਹੀਂ ਨਿਕਲਦਾ ਕੋਈ ਸੁਣਾ ਰਿਹਾ ਹੈ ਅਸੀਂ ਧਿਆਨ ਨਾਲ ਸੁਣ ਨਹੀਂ ਰਹੇ ਅਤੇ ਉਸਦਾ ਕੋਈ ਸਿੱਟਾ ਨਹੀਂ ਨਿਕਲਦਾ ਸਾਡੇ ਵਲਵਲੇ ਤ੍ਰੈ ਗੁਣੀ ਮਾਈਕੀ ਦਾਇਰੇ ਅੰਦਰ ਸਾਡੇ ਮਾਈਕੀ ਖਿਆਲਾਂ ਦਾ ਪ੍ਰਗਟਾਵਾ ਹੁੰਦੇ ਹਨ ਇਹਨਾਂ ਦਾ ਮਨ ਚਿੱਤ ਬੁੱਧੀ ਦੇ ਵੇਵ ਲੈਂਥ 'ਤੇ ਤਾਲਮੇਲ ਜਾਂ ਲੇਵਾ ਦੇਵੀ ਹੋ ਸਕਦੀ ਹੈ ਜੋ ਸਾਡੇ ਮਨ ਵਿੱਚ ਖਿਆਲ ਆਉਂਦੇ ਹਨ ਵਲਵਲੇ ਆਉਂਦੇ ਹਨ ਉਹਨਾਂ ਨੂੰ ਅਸੀਂ ਤਿੰਨਾਂ ਗੁਣਾਂ ਤੱਕ ਹੀ ਕਹਿ ਜਾਂ ਸੁਣ ਸਕਦੇ ਹਾਂ ਇਲਾਹੀ ਹੁਕਮ ਦੀ ਖੇਲ ਕੀ ਹੈ ਇਹ ਇਹਨਾਂ ਤੋਂ ਉੱਪਰ ਉੱਚੇ ਸੁੱਚੇ ਆਤਮਿਕ ਮੰਡਲ ਦੇ ਵੇਵ ਲੈਂਥ ਉੱਤੇ ਵਰਤਦੀ ਹੈ ਇਹ ਮਾਨਸਿਕ ਨੀਵੇਂ ਬੁੱਧੀ ਮੰਡਲ ਦੇ ਵੇਵ ਲੈਂਥ ਉੱਤੇ ਸਮਝੀ ਨਹੀਂ ਜਾ ਸਕਦੀ ਬੁੱਝੀ ਨਹੀਂ ਜਾ ਸਕਦੀ ਪਕੜੀ ਨਹੀਂ ਜਾ ਸਕਦੀ ਇਹ ਇਲਾਹੀ ਹੁਕਮ ਕਿਉਂਕਿ ਪਰਮੇਸ਼ਰ ਦੀ ਹੋਂਦ ਵਿੱਚੋਂ ਉਪਜਿਆ ਹੈ ਜਿਵੇਂ ਕਿ ਸੂਰਜ ਦੇ ਵਿੱਚੋਂ ਧੁੱਪ ਉਪਜਦੀ ਹੈ ਪਰਮੇਸ਼ਰ ਨੇ ਆਪਣੀ ਮੌਜ ਵਿੱਚ ਇਹ ਹੁਕਮ ਰੂਪੀ ਪ੍ਰਕਾਸ਼ ਜਾਂ ਨਾਮ ਦਾ ਵਿਕਾਸ ਕੀਤਾ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਇਹ ਰਵ ਰਿਹਾ ਭਰਪੂਰ ਹੈ ਇਹਦੇ ਦੁਆਰਾ ਮਾਈਕੀ ਮੰਡਲ ਰਚਿਆ ਗਿਆ ਜੋ ਕਿ ਹੁਕਮ ਦੀ ਰਵਾਨਗੀ ਜਾਂ ਉਹਦੀ ਸਹਿਜ ਚਾਲ ਵਿੱਚ ਇਹ ਚੱਲ ਰਿਹਾ ਹੈ ਹੁਕਮੇ ਅੰਦਰ ਨਿੰਮਿਆ ਪਿਆਰੇ ਹੁਕਮੇ ਉਦਰ ਮਜ਼ਾਰ ਹੁਕਮੇ ਅੰਦਰ ਜੰਮਿਆ ਪਿਆਰੇ ਉਦੋ ਸਿਰਕੈ ਭਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬੰਨ ਚਲਾਈਐ ਪਿਆਰੇ ਮਨਮੁਖ ਲਹੇ ਸਜਾਏ ਹੁਕਮੇ ਸ਼ਬਦ ਪਛਾਣੀਐ ਪਿਆਰੇ ਦਰਗਹਿ ਪੈਂਦਾ ਜਾਏ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹੋਮੇ ਦੋਏ ਹੁਕਮੇ ਭਵੇ ਭਵਾਈਐ ਪਿਆਰੇ ਅਵਗਣ ਮੁੱਠੀ ਰੋਏ ਹੁਕਮ ਸਿਆਪੇ ਸਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਹੁਕਮ ਰਹਾਏ ਆਪਣੇ ਮੂਰਖ ਆਪ ਗਣੇ ਹੁਕਮੀ ਸਾਜੇ ਹੁਕਮੀ ਢਾਏ ਏਕ ਚਸੈ ਮੈਂ ਲੱਖ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚਲੈ ਰਜਾਏ ਪਰ ਅਸੀਂ ਆਪਣੀ ਸੀਮਿਤ ਬੁੱਧੀ ਦੁਆਰਾ ਇਸ ਗੁੱਝੇ ਇਸ ਸੂਖਮ ਅੰਤਰਾਤਮੇ ਨਾਲ ਲਿਖੇ ਇਲਾਹੀ ਹੁਕਮ ਨੂੰ ਇਸ ਇਲਾਹੀ ਭਾਣੇ ਨੂੰ ਗਲਤ ਸਮਝੀ ਬੈਠੇ ਹਾਂ ਅਤੇ ਦਿਮਾਗੀ ਗਿਆਨ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦੇ ਹਾਂ ਆਪਣੀ ਸਿਆਣਪ ਅਤੇ ਜਾਇਜ਼ ਨਜਾਇਜ਼ ਉਕਤੀਆਂ ਜੁਕਤੀਆਂ ਨਾਲ ਪਹਿਲਾਂ ਅਸੀਂ ਕਿਸੇ ਕਸ਼ਟ ਜਾਂ ਦੁੱਖ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਹਾਂ ਜਦ ਆਪਣੇ ਯਤਨ ਅਸਫਲ ਹੋਣ ਅੰਤ ਵਿੱਚ ਨਿਹੱਥੇ ਹੋ ਕੇ ਨਿਆਸਰੇ ਹੋ ਕੇ ਉਸ ਕਲੇਸ਼ ਜਾਂ ਕਸ਼ਟ ਨੂੰ ਰੱਬ ਦਾ ਭਾਣਾ ਜਾਂ ਹੁਕਮ ਕਹਿ ਕੇ ਆਪਣੇ ਮਨ ਨੂੰ ਦਿਲਾਸਾ ਦੇ ਦਿੰਦੇ ਹਾਂ। ਇਲਾਹੀ ਹੁਕਮ ਨੂੰ ਕਿਵੇਂ ਬੁੱਝਿਆ ਜਾ ਸਕਦਾ ਹੈ? ਗੁਰਬਾਣੀ ਅਨੁਸਾਰ ਤਾਂ ਇਸ ਇਲਾਹੀ ਹੁਕਮ ਨੂੰ ਆਪਣੇ ਸੀਮਿਤ ਦਿਮਾਗੀ ਗਿਆਨ ਨਾਲ ਜਾਣਿਆ ਬੁੱਝਿਆ ਸਮਝਿਆ ਨਹੀਂ ਜਾ ਸਕਦਾ, ਕਿਉਂਕਿ ਇਹ ਹੁਕਮ ਆਤਮਿਕ ਮੰਡਲ ਦੀ ਇਲਾਹੀ ਖੇਲ ਹੈ। ਇਹ ਤਿੰਨਾਂ ਗੁਣਾਂ ਤੋਂ ਉੱਪਰ ਦੀ ਖੇਲ ਹੈ। ਇਹ ਬੁੱਧੀ ਮੰਡਲ ਤੋਂ ਉੱਤੇ ਉੱਠ ਕੇ ਆਤਮਿਕ ਮੰਡਲ ਦੇ ਵੇਵ ਲੈਂਥ 'ਤੇ ਅੰਤਰ ਆਤਮੇ ਅਨੁਭਵ ਦੁਆਰਾ ਬੁੱਝਿਆ ਸਿੱਝਿਆ ਪਹਿਚਾਣਿਆ ਜਾ ਸਕਦਾ ਹੈ। ਇਸੇ ਕਰਕੇ ਗੁਰਬਾਣੀ ਵਿੱਚ ਹੁਕਮ ਨੂੰ ਜਿੱਥੇ ਵੀ ਕਿਤੇ ਵਿਚਾਰ ਆਈ ਹੈ ਇਹ ਬੁੱਧੀ ਨਾਲ ਸਮਝਣਾ ਨਹੀਂ ਦੱਸਿਆ, ਲੇਕਿਨ ਹੁਕਮ ਦੇ ਆਤਮਿਕ ਗੁੱਝੇ ਭੇਦ ਨੂੰ ਬੁੱਝਣ ਪਹਿਚਾਨਣ ਦੀ ਪ੍ਰੇਰਣਾ ਹੈ, ਜੋ ਕਿ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੋ ਸਕਦੀ ਹੈ। ਇਸ ਅਪਾਰ ਇਸ ਗੁੱਝੇ ਇਲਾਹੀ ਹੁਕਮ ਨੂੰ ਬੁੱਝਣਾ ਪਹਿਚਾਨਣਾ ਇਹਨੂੰ ਮੰਨਣਾ ਜਾਂ ਕਮਾਉਣਾ ਇਹ ਜੀਵ ਦੇ ਆਤਮਿਕ ਮੰਡਲ ਦੀ ਖੇਲ ਹੈ। ਅਸੀਂ ਸੀਮਤ ਬੁੱਧੀ ਵਾਲੇ ਜੀਵ ਆਪਣੀ ਦਿਮਾਗੀ ਸਿਆਣਪ ਨਾਲ ਇਸ ਇਲਾਹੀ ਹੁਕਮ ਨੂੰ ਨਾ ਬੁੱਝ ਸਕਦੇ ਹਾਂ, ਨਾ ਮੰਨ ਸਕਦੇ ਹਾਂ ਅਤੇ ਨਾ ਹੀ ਕਮਾ ਸਕਦੇ ਹਾਂ, ਕਿਉਂਕਿ ਦੋਨਾਂ ਹਾਲਤਾਂ ਦੇ ਵੇਵ ਲੈਂਥ ਵਿੱਚ ਬੜਾ ਅੰਤਰ ਹੈ। ਜਿਵੇਂ ਗੁਰਮੁਖ ਪਿਆਰਿਆਂ ਨੇ ਪਹਿਲਾਂ ਉਦਾਹਰਨਾਂ ਦਿੱਤੀਆਂ ਕਿ ਕਿਸੇ ਵੀ ਗੱਲ ਨੂੰ ਸੁਣਨ ਲਈ, ਸਮਝਣ ਲਈ ਜਾਂ ਦੂਰ ਦੁਰਾਡਿਓਂ ਸੁਨੇਹੇ ਸੁਣਨ ਦੇ ਵਾਸਤੇ ਵੇਵ ਲੈਂਥ ਇੱਕ ਹੋਣੀ ਚਾਹੀਦੀ ਹੈ, ਪਰ ਸਾਡੀ ਹਾਲਤ ਦੇ ਵਿੱਚ ਅਤੇ ਇਲਾਹੀ ਹੁਕਮ ਦੀ ਵੇਵ ਲੈਂਥ ਦੇ ਵਿੱਚ ਅੰਤਰ ਹੈ ਅਤੇ ਜ਼ਮੀਨ ਅਸਮਾਨ ਦਾ ਫਰਕ ਹੈ। ਐਵੇਂ ਆਪਣੀ ਸਿਆਣਪ ਨਾਲ ਆਤਮਿਕ ਮੰਡਲ ਦੇ ਇਲਾਹੀ ਹੁਕਮ ਦੇ ਦਿਮਾਗੀ ਅਰਥ ਅਤੇ ਵਿਆਖਿਆ ਅਸੀਂ ਕਰ ਛੱਡਦੇ ਹਾਂ, ਆਪਣੀ ਹੋਮੇ ਨੂੰ ਪੱਠੇ ਪਾ ਕੇ ਆਪਣੇ ਆਪ ਨੂੰ ਵੀ ਅਤੇ ਸਰੋਤਿਆਂ ਨੂੰ ਵੀ ਭਰਮ ਭੁਲੇਖਿਆਂ ਵਿੱਚ ਫਸਾਈ ਰੱਖਦੇ ਹਾਂ। ਸਾਡੀ ਠੁੱਲੀ ਆਵਾਜ਼ ਨੂੰ ਕਿਸੇ ਦੂਜੀ ਵੇਵ ਲੈਂਥ ਉੱਤੇ ਪਕੜਿਆ ਜਾਂ ਸੁਣਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਸਾਡੇ ਦਿਮਾਗੀ ਖਿਆਲ ਵਲਵਲੇ ਵੀ ਦੂਜੀਆਂ ਲਹਿਰਾਂ 'ਤੇ ਪਕੜੇ ਜਾਂ ਜਾਣੇ ਨਹੀਂ ਜਾ ਸਕਦੇ। ਹਰ ਇੱਕ ਜੀਵ ਦੇ ਭਿੰਨ ਭਿੰਨ ਖਿਆਲਾਂ ਦੇ ਵਲਵਲਿਆਂ ਦੀਆਂ ਅੱਡ ਅੱਡ ਲਹਿਰਾਂ ਹੁੰਦੀਆਂ ਹਨ, ਜਿਸ ਕਰਕੇ ਅਸੀਂ ਇੱਕ ਦੂਜੇ ਨੂੰ ਸਮਝ ਨਹੀਂ ਸਕਦੇ। ਇਹੀ ਕਾਰਨ ਹੈ ਕਿ ਸਾਡੇ ਵਿੱਚ ਆਪਸੀ ਇੰਨੇ ਭੇਦ ਭਾਵ ਰਹਿੰਦੇ ਹਨ। ਇਹ ਮਾਇਕੀ ਮੰਡਲ ਵਿੱਚ ਗਲਤ ਫਹਿਮੀ, ਗਲਤ ਨਿਸ਼ਚੇ, ਸ਼ੱਕ, ਈਰਖਾ, ਖਿੱਚੋਤਾਣ, ਵਿਰੋਧ, ਲੜਾਈਆਂ ਸਾਡੇ ਘਰਾਂ ਵਿੱਚ, ਦਫ਼ਤਰਾਂ ਵਿੱਚ, ਸਰਕਾਰਾਂ ਵਿੱਚ, ਸ਼ਹਿਰਾਂ, ਮੁਲਕਾਂ, ਸਾਰੀ ਸ੍ਰਿਸ਼ਟੀ ਵਿੱਚ ਇਹਨਾਂ ਦਾ ਬੋਲਬਾਲਾ ਹੈ ਅਤੇ ਏਕਤਾ, ਇਕਸੁਰਤਾ, ਮੈਤਰੀ ਭਾਵ, ਹਮਦਰਦੀ, ਦਇਆ, ਖਿਮਾ, ਪਿਆਰ ਇਹਦਾ ਦੁਨੀਆ ਦੇ ਵਿੱਚ ਕਾਲ ਪੈ ਰਿਹਾ ਹੈ। ਇਹਦਾ ਮੂਲ ਕਾਰਨ ਕੀ ਹੈ? ਕਿਉਂਕਿ ਅਸੀਂ ਇੱਕੋ ਇੱਕ ਇਲਾਹੀ ਹੁਕਮ ਨੂੰ ਬੁੱਝ ਨਹੀਂ ਰਹੇ। ਮਨਮੁੱਖ ਹੁਕਮ ਨਾ ਬੁੱਝੇ ਬਪੜੀ, ਨਿਤ ਹੋਮੇ ਕਰਮ ਕਮਾਏ। ਆਵਾਜ਼ ਅਤੇ ਵਲਵਲੇ ਤਾਂ ਮਾਇਕੀ ਮੰਡਲ ਦੇ ਵੇਵ ਲੈਂਥ ਉੱਤੇ ਹੀ ਕੰਮ ਕਰਦੇ ਹਨ, ਜਿਨ੍ਹਾਂ ਦੀ ਗੁਰਮੁਖ ਪਿਆਰਿਆਂ ਨੇ ਸਾਨੂੰ ਉਦਾਹਰਣ ਦਿੱਤੀ ਹੈ, ਪਰ ਗੁਰਬਾਣੀ ਇਹ ਆਤਮ ਮੰਡਲ ਵਿੱਚ ਸਤਿਗੁਰਾਂ ਦੇ ਅਤ ਸੂਖਮ ਇਲਾਹੀ ਵਲਵਲਿਆਂ ਅਤੇ ਪ੍ਰੇਮ ਭਾਵਨਾਵਾਂ ਦਾ ਪ੍ਰਗਟਾਵਾ ਹੈ, ਜੋ ਤੱਤ ਸ਼ਬਦ ਰੂਪੀ ਵੇਵ ਲੈਂਥ ਦੁਆਰਾ ਪ੍ਰਕਾਸ਼ਿਤ ਹੋ ਕੇ ਸਾਰੀ ਸ੍ਰਿਸ਼ਟੀ ਵਿੱਚ ਰਵ ਰਹੇ ਭਰਪੂਰ ਹਨ। ਇਹ ਆਤਮਿਕ ਤੱਤ ਸਰੂਪੀ ਵੇਵ ਲੈਂਥ ਉੱਤੇ ਪ੍ਰਕਾਸ਼ਿਤ ਹੋਈ ਹੋਈ ਰੱਬੀ ਬਾਣੀ, ਇਹ ਹੁਕਮ, ਨਾਮ, ਸ਼ਬਦ, ਇਹ ਮਾਇਕੀ ਮੰਡਲ ਦੀ ਸੀਮਿਤ ਬੁੱਧੀ ਦੀਆਂ ਲਹਿਰਾਂ ਦੀ ਪਕੜ ਤੋਂ ਪਰੇ ਹੈ। ਗੁਰਬਾਣੀ ਨੂੰ ਅਸੀਂ ਆਪਣੀ ਤ੍ਰੈਗੁਣੀ ਬੁੱਧੀ ਨਾਲ ਸਮਝ ਨਹੀਂ ਸਕਦੇ, ਪਕੜ ਨਹੀਂ ਸਕਦੇ, ਕਿਉਂਕਿ ਇਹਦੀ ਵੇਵ ਲੈਂਥ, ਇਹ ਤੱਤ ਰੂਪੀ ਸ਼ਬਦ ਦੀ ਵੇਵ ਲੈਂਥ ਹੈ, ਇਹ ਉੱਥੋਂ ਧੁਰੋਂ ਆਈ ਹੈ। ਇਹੀ ਕਾਰਨ ਹੈ ਕਿ ਬੇਅੰਤ ਪਾਠ, ਕਥਾ, ਕੀਰਤਨ ਕਰਦਿਆਂ ਵੀ ਅਸੀਂ ਗੁਰਬਾਣੀ ਦੇ ਅੰਤਰੀਵ ਤੱਤ ਰੂਪੀ ਅਨੁਭਵੀ ਭਾਵਨਾਵਾਂ, ਸਪਿਰਚੁਅਲ ਏਸੈਂਸ ਤੋਂ ਅਸੀਂ ਵਾਂਝੇ ਜਾ ਰਹੇ ਹਾਂ। ਜਦ ਇਸ ਗੁੱਝੇ ਆਤਮਿਕ ਮੰਡਲ ਵਿੱਚੋਂ ਉਪਜਿਆ ਹੋਇਆ ਇਲਾਹੀ ਹੁਕਮ ਇਹ ਅਸੀਂ ਆਪਣੀ ਮਾਇਕੀ ਸੀਮਿਤ ਬੁੱਧੀ ਦੇ ਵੇਵਲੈਂਥ ਨਾਲ ਪਕੜ ਸੁਣ ਨਹੀਂ ਸਕਦੇ, ਬੁੱਝ ਪਹਿਚਾਣ ਨਹੀਂ ਸਕਦੇ, ਤਾਂ ਫਿਰ ਇਸ ਹੁਕਮ ਨੂੰ ਅਸੀਂ ਕਮਾ ਕਿਵੇਂ ਸਕਦੇ ਹਾਂ? ਦਿਮਾਗੀ ਤੌਰ 'ਤੇ ਤਾਂ ਅਸੀਂ ਇਲਾਹੀ ਹੁਕਮ ਦੀ ਬਾਬਤ ਬਥੇਰੀਆਂ ਗੱਲਾਂ, ਬਹਿਸਾਂ, ਗਿਆਨ ਘੋਟ ਲੈਂਦੇ ਹਾਂ, ਲੋਕਾਂ ਨੂੰ ਇਸ ਰੱਬੀ ਹੁਕਮ ਨੂੰ ਮੰਨਣ ਅਤੇ ਕਮਾਉਣ ਦੀ ਪ੍ਰੇਰਨਾ ਵੀ ਕਰ ਸਕਦੇ ਹਾਂ, ਪਰ ਆਪ ਖੁਦ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੀ ਹਉਮੈ ਦੇ ਅਧੀਨ ਆਪਣੇ ਹੁਕਮ ਜਾਂ ਆਪਣੇ ਭਾਣੇ ਵਿੱਚ ਹੀ ਚੱਲਦੇ ਹਾਂ, ਅਤੇ ਗੱਲਾਂ ਕਰੇ ਕਣੇਰੀਆਂ, ਖਸਮ ਨਾ ਪਾਏ ਸਾਧ, ਤਾਂ ਕਾ ਹੁਕਮ ਨਾ ਬੁਝੇ ਬਪੜਾ, ਨਰਕ ਸੁਰਗ ਅਵਤਾਰੀ। ਅਗਲੀ ਉਦਾਹਰਣ, ਜਿਵੇਂ ਖਬਰਾਂ ਸੁਣਨ ਲਈ ਅਸੀਂ ਉਸ ਮੀਟਰ 'ਤੇ ਵੇਵ ਲੈਂਥ 'ਤੇ ਰੇਡੀਓ ਲਾਉਂਦੇ ਹਾਂ ਜਿਸ ਤੋਂ ਉਹ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ, ਹੋਰ ਕਿਸੇ ਮੀਟਰ ਜਾਂ ਵੇਵ ਲੈਂਥ ਤੋਂ ਉਹ ਖਬਰਾਂ ਸੁਣੀਆਂ ਨਹੀਂ ਜਾ ਸਕਦੀਆਂ। ਇਸੇ ਤਰ੍ਹਾਂ ਸਾਡਾ ਧਿਆਨ, ਸਾਡੀ ਬਿਰਤੀ, ਸਾਡੀ ਸੁਰਤੀ ਦੀ ਸੂਈ, ਇਹ ਬਾਹਰ ਮੁਖੀ ਮਾਇਕੀ ਮੰਡਲ ਦੇ ਮੋਹ ਮਾਇਆ ਵਿੱਚ ਖੱਚਤ ਹੈ, ਉਹਦੇ ਵਿੱਚ ਗਲਤਾਨ ਹੈ। ਅਸੀਂ ਆਪਣੇ ਅੰਤਰ ਆਤਮੇ ਤੱਤ ਰੂਪੀ ਅਨੁਭਵੀ ਰੇਡੀਓ ਤੋਂ ਬਿਲਕੁਲ ਬੇਪਰਵਾਹ, ਅਣਜਾਣ, ਅਗਿਆਨੀ, ਅਵੇਸਲੇ, ਮਛਲੇ ਹੋਏ ਹੋਏ ਹਾਂ, ਜਿਸ ਕਰਕੇ ਅਸੀਂ ਇਸ ਗੁੱਝੇ ਅੰਤਰੀਵ ਅਤੇ ਨਾਲ ਲਿਖੇ ਹੋਏ ਇਲਾਹੀ ਹੁਕਮ ਨੂੰ ਸੁਣਨ, ਬੁੱਝਣ, ਪਹਿਚਾਨਣ ਤੋਂ ਅਸਮਰਥ ਹਾਂ। ਇਹਨੂੰ ਮੰਨਣਾ ਅਤੇ ਕਮਾਉਣਾ ਤਾਂ ਦੂਰ ਦੀ ਗੱਲ ਹੈ। ਸੋ ਇਸ ਸੂਖਮ ਇਲਾਹੀ ਹੁਕਮ ਨੂੰ ਕਿਵੇਂ ਬੁੱਝਿਆ ਜਾ ਸਕਦਾ ਹੈ, ਕਿਵੇਂ ਪਹਿਚਾਣਿਆ ਜਾ ਸਕਦਾ ਹੈ? ਇਹਦੇ ਲਈ ਬਾਹਰ ਮੁਖੀ ਧਿਆਨ, ਬਾਹਰ ਮੁਖੀ ਸੁਰਤੀ ਬਿਰਤੀ ਨੂੰ ਸਾਨੂੰ ਆਪਣੇ ਅੰਤਰ ਆਤਮਾ ਵੱਲ ਮੋੜਨਾ ਹੋਏਗਾ। ਸੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਘਰ ਆਣ, ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਇਹ ਜੁਗਤੀ ਦੱਸ ਰਹੇ ਹਨ ਇੱਥੇ ਗੁਰਮੁਖ ਪਿਆਰੇ। ਇਹ ਇਕਤ ਘਰ ਆਉਣਾ ਜਾਂ ਸੁਰਤੀ ਬਿਰਤੀ ਅੰਤਰ ਆਤਮਾ ਵੱਲ ਕਿਉਂ ਨਹੀਂ ਮੁੜਦੀ? ਕਿਉਂਕਿ ਜੁਗਾਂ ਜੁਗਾਂਤਰਾਂ ਤੋਂ ਸਾਡੇ ਮਨਾਂ ਦੀ ਬਿਰਤੀ ਨੂੰ ਬਾਹਰ ਮੁਖੀ ਮਾਇਕੀ ਮੰਡਲ ਵਿੱਚ ਖਿੰਡਨ, ਦੌੜਨ, ਦੁੜੰਗੇ ਲਾਉਣ ਅਤੇ ਮਾਨਸਿਕ ਰੰਗ ਰਸ ਭੋਗਣ ਵਿੱਚ ਹੀ ਖੱਚਤ ਹੋਣ ਦੀ ਆਦਤ ਪਈ ਹੋਈ ਹੈ। ਇਹਨਾਂ ਬਿਰਤੀਆਂ ਨੂੰ ਇਕਾਗਰ ਕਰਕੇ ਅੰਤਰਮੁਖੀ ਮੋੜਨਾ ਸਾਡੇ ਲਈ ਅਤਿਅੰਤ ਕਠਿਨ ਹੈ। ਇਹੋ ਕਾਰਨ ਹੈ ਕਿ ਇੰਨੇ ਪਾਠ, ਪੂਜਾ, ਕੀਰਤਨ, ਸਿਮਰਨ, ਸਮਾਧੀ, ਜੋ ਵੀ ਅਸੀਂ ਕਰਮ ਕਾਂਡ ਕਰਦੇ ਹਾਂ, ਇਹਨਾਂ ਵਿੱਚ ਸਾਡਾ ਮਨ ਨਹੀਂ ਟਿਕਦਾ। ਜਗਿਆਸੂਆਂ ਦੀ ਇਹ ਆਮ ਸ਼ਿਕਾਇਤ ਸੁਣੀ ਜਾਂਦੀ ਹੈ। ਸੋ ਸਾਡੇ ਅਸਾਧ, ਅਵਾਰਾ, ਬੇਲਗਾਮੇ ਮਨ ਨੂੰ ਅੰਤਰਮੁਖੀ ਮੋੜਨਾ ਅਤਿ ਕਠਿਨ ਖੇਲ ਹੈ, ਜਾਂ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ। ਪਰ ਮਨ ਨੂੰ ਮੋੜ ਕੇ ਅੰਤਰਮੁਖੀ ਸਿਮਰਨ ਅਭਿਆਸ ਕੀਤੇ ਬਗੈਰ ਆਤਮਿਕ ਮੰਡਲ ਦੇ ਉੱਚੇ ਸੁੱਚੇ ਇਲਾਹੀ ਤੱਤ ਰੂਪ ਹੁਕਮ ਨੂੰ ਜਾਣਿਆ ਨਹੀਂ ਜਾ ਸਕਦਾ, ਬੁੱਝਿਆ ਨਹੀਂ ਜਾ ਸਕਦਾ, ਪਹਿਚਾਣਿਆ ਨਹੀਂ ਜਾ ਸਕਦਾ। ਗੁਰਮਤ ਅਨੁਸਾਰ ਇਸ ਕਠਿਨ ਆਤਮਿਕ ਖੇਲ ਨੂੰ ਕਮਾਉਣ ਦੇ ਵਾਸਤੇ ਸਾਨੂੰ ਬਾਰ ਬਾਰ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਇਹ ਅਤਿਅੰਤ ਲਾਭਦਾਇਕ ਅਤੇ ਸਹਾਇਕ ਦੱਸੀ ਗਈ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠੇ ਪਾਏ, ਅੰਚਲ ਗਹਿ ਕੇ ਸਾਧਕਾ ਤਰਨਾ ਏ ਸੰਸਾਰ। ਇਹ ਇਲਾਹੀ, ਇਹ ਅਨੋਖੀ, ਇਹ ਅਸਚਰਜ ਅਤ ਸੂਖਮ ਹੁਕਮ ਦੀ ਲੁਕਣ ਮਿਚਾਈ ਦੀ ਖੇਲ ਇਹ ਅਦ੍ਰਿਸ਼ਟ ਤੌਰ 'ਤੇ ਸਦੀਵੀ ਵਰਤ ਰਹੀ ਹੈ। ਇਹਦੇ ਵਿੱਚ ਪਰਮਾਤਮਾ ਆਪਣੇ ਅਚਰਜ ਚੋਜ ਦੁਆਰਾ ਆਪ ਲੁਕਿਆ ਹੋਇਆ ਹੈ ਅਤੇ ਆਪ ਹੀ ਜੀਵਾਂ ਵਿੱਚ ਵਿਚਰ ਕੇ ਆਪਣਾ ਹੁਕਮ ਵਰਤਾ ਰਿਹਾ ਹੈ। ਦੋਵੇਂ ਪਾਸੇ ਖੇਲ ਖਿਲਾੜੀ ਦੀ ਖੇਲ ਵਾਂਗ ਦੋਨੋਂ ਬੰਨੇ ਆਪਣਾ ਹੁਕਮ ਵਰਤਾ ਰਿਹਾ ਹੈ। ਆਪ ਹੀ ਆਪਣੇ ਪਿਆਰਿਆਂ, ਸੰਤਾਂ, ਭਗਤਾਂ, ਮਹਾਂਪੁਰਖਾਂ ਦੀਆਂ ਬਾਣੀਆਂ ਦੁਆਰਾ ਸਾਨੂੰ ਹੁਕਮ ਨੂੰ ਮੰਨਣ ਦੀ ਜਾਚ ਵੀ ਦੱਸ ਰਿਹਾ ਹੈ, ਸਾਨੂੰ ਇਹ ਗਿਆਨ ਦੇ ਰਿਹਾ ਹੈ। ਇਸ ਖੇਲ ਵਿੱਚ ਅਚੰਭੇ ਵਾਲੀ ਗੱਲ ਇਹ ਹੈ ਕਿ ਅਕਾਲ ਪੁਰਖ ਆਪਣੇ ਆਪ ਦੋਹੀ ਪਾਸੇ ਗੁਪਤ ਤੌਰ ਤੇ ਖੇਲ ਰਿਹਾ ਹੈ, ਨਾਲ ਹੀ ਆਪਣੀ ਰਚੀ ਹੋਈ ਖੇਲ ਨੂੰ ਆਪੇ ਹੀ ਦੇਖ ਦੇਖ ਕੇ ਪ੍ਰਸੰਨ ਵੀ ਹੋ ਰਿਹਾ ਹੈ। ਦੇਖਣ ਕੋ ਪ੍ਰਪੰਚ ਕੀਆ, ਇਹ ਸਾਰੀ ਅਨੋਖੀ ਬਚਿੱਤਰ ਅਚਰਜ ਗੁਪਤ ਨਿਰਾਲੀ ਇਲਾਹੀ ਪ੍ਰਿਮ ਖੇਲ ਵਿੱਚ ਅਕਾਲ ਪੁਰਖ ਦੇ ਪਿਆਰ, ਉਹਦੀ ਬਖਸ਼ਿਸ਼, ਗੁਰਪ੍ਰਸਾਦ ਦੀ ਆਤਮਿਕ ਰੌਂ ਦੀ ਜੋ ਰਵਾਨਗੀ ਹੋ ਰਹੀ ਹੈ, ਇਹ ਸਹਿਜ ਚਾਲ ਚੱਲ ਰਹੀ ਹੈ, ਇਸੇ ਨੂੰ ਗੁਰਬਾਣੀ ਵਿੱਚ ਹੁਕਮ ਕਿਹਾ ਗਿਆ ਹੈ। ਹੁਕਮ ਕੀ ਹੈ? ਅਕਾਲ ਪੁਰਖ ਨੇ ਜੋ ਇਹ ਸ੍ਰਿਸ਼ਟ ਸਾਜੀ, ਇਹ ਸਾਰੀ ਅਨੋਖੀ ਬਚਿੱਤਰ ਅਚਰਜ ਗੁਪਤ ਨਿਰਾਲੀ ਇਲਾਹੀ ਪ੍ਰਿਮ ਖੇਲ ਦੇ ਵਿੱਚ ਅਕਾਲ ਪੁਰਖ ਦੇ ਪਿਆਰ, ਉਹਦੀ ਬਖਸ਼ਿਸ਼, ਉਹਦੀ ਗੁਰਪ੍ਰਸਾਦ ਦੀ ਜੋ ਆਤਮਿਕ ਰੌਂ ਚੱਲ ਰਹੀ ਹੈ, ਇਹਦੀ ਰਵਾਨਗੀ ਨੂੰ ਹੀ ਹੁਕਮ ਕਿਹਾ ਗਿਆ ਹੈ। ਇਹ ਸਾਰੀ ਇਲਾਹੀ ਗੁਪਤ ਖੇਲ ਜਾਂ ਹੁਕਮ ਦੇ ਵਿੱਚ ਕੋਈ ਅਤ ਸੂਖਮ ਗੁੱਝਾ ਭੇਦ ਹੈ? ਇਸ ਭੇਦ ਨੂੰ ਕਿਸੇ ਵਿਰਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਨੇ ਹੀ ਅੰਤਰਾਤਮੇ ਅਨੁਭਵ ਦੁਆਰਾ ਬੁੱਝਿਆ, ਜਾਣਿਆ, ਪਹਿਚਾਣਿਆ ਹੈ। ਅਤੇ ਐਸੇ ਮਹਾਂਪੁਰਖ ਹੀ ਇਸ ਉੱਚਮ ਉੱਚੀ ਸੁੱਚਮ ਸੁੱਚੀ ਇਲਾਹੀ ਪਿਰਮ ਖੇਲ, ਇਸ ਖੇਲ ਨਿਰਾਲੀ ਦੇ ਹੁਕਮ ਨੂੰ ਬੁੱਝ ਕੇ ਸਹਿਜ ਸੁਭਾਏ ਫਿਰ ਉਹਦੇ ਭਾਣੇ ਨੂੰ ਮੰਨ ਰਹੇ ਹਨ, ਕਮਾ ਰਹੇ ਹਨ। 84 ਲੱਖ ਜੂਨਾਂ ਤਾਂ ਨਾਲ ਲਿਖੇ ਗੁੱਝੇ ਇਲਾਹੀ ਹੁਕਮ ਵਿੱਚ ਉਪਜਦੀਆਂ, ਪਲਦੀਆਂ ਤੇ ਲੈ ਹੁੰਦੀਆਂ ਹਨ। ਇਲਾਹੀ ਰੌਂ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਇਹਦੀਆਂ ਲਹਿਰਾਂ ਉੱਤੇ ਉਹ ਨਿਸ਼ਚਿੰਤ ਹੋ ਕੇ, ਨਿਸਲ ਹੋ ਕੇ ਆਪਣੇ ਸ਼ੌ ਸਾਗਰ ਵੱਲ ਅਣਜਾਣੇ ਅਭੋਲ ਰੁੜੀਆਂ ਜਾ ਰਹੀਆਂ ਹਨ। ਪਰ ਇਨਸਾਨ ਇੱਕੋ ਇੱਕ ਅਜਿਹੀ ਜੂਨ ਹੈ ਜੋ ਆਪਣੀ ਸਿਆਣਪ, ਆਪਣੀਆਂ ਉਕਤੀਆਂ ਜੁਗਤੀਆਂ ਏਹੜ ਤੇਹੜ ਦੁਆਰਾ ਇਲਾਹੀ ਹੁਕਮ ਦੀ ਰਵਾਨਗੀ ਦੀ ਸਹਿਜ ਚਾਲ ਵਿੱਚੋਂ, ਉਹਦੇ ਭਾਣੇ ਵਿੱਚੋਂ ਨਿਕਲ ਕੇ ਆਪਣੀ ਨਿੱਕੀ ਜਿਹੀ ਹੋਮੇ ਦੇ ਘੁੰਮਣ ਘੇਰ ਵਿੱਚ, ਵਰਲਪੂਲ ਵਿੱਚ ਫਸ ਜਾਂਦਾ ਹੈ ਤੇ ਕਰਮਬੱਧ ਹੋ ਕੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਜੀਵਨ ਬਤੀਤ ਕਰਦਾ ਹੈ। ਮਿਸਾਲ ਦੇ ਤੌਰ ਤੇ ਨਹਿਰ ਦੇ ਵਿਚਕਾਰ ਕੋਈ ਲੱਕੜੀ ਪਾਣੀ ਦੀਆਂ ਲਹਿਰਾਂ ਦੇ ਵਿੱਚ ਬਿਨਾਂ ਕਿਸੇ ਸਿਆਣਪ ਜਾਂ ਖੇਚਲ ਦੇ ਅਸੀਂ ਦੇਖਦੇ ਹਾਂ ਆਪ ਮੁਹਾਰੇ ਅਭੋਲ ਪਾਣੀ ਦੇ ਵੇਗ ਵਿੱਚ ਰੁੜੀ ਜਾਂਦੀ ਹੈ। ਜੇ ਕਿਸੇ ਵਜ੍ਹਾ ਨਾਲ ਉਹ ਨਹਿਰ ਦੇ ਕੰਢੇ ਵੱਲ ਰਿਸਕ ਜਾਵੇ ਜਾਂ ਕਿਸੇ ਪੁੱਲ ਦੇ ਥਮਲੇ ਕੋਲ ਪਾਣੀ ਦੇ ਘੁੰਮਣ ਘੇਰ ਵਿੱਚ ਫਸ ਜਾਵੇ ਤਾਂ ਫਿਰ ਉਹ ਉਸਥੇ ਹੀ ਚੱਕਰ ਕੱਢਦੀ ਰਹਿੰਦੀ ਹੈ। ਨਹਿਰ ਵਿੱਚ ਰੁੜੀ ਜਾਂਦੀ ਲੱਕੜ ਦਾ ਉਦਾਹਰਣ ਇਨ ਬਿਨ ਇਨਸਾਨ ਉੱਤੇ ਟੁੱਕਦਾ ਹੈ, ਕਿਉਂਕਿ ਇਨਸਾਨ ਹੀ ਤੀਖਣ ਬੁੱਧੀ ਵਾਲਾ ਐਸਾ ਜੀਵ ਹੈ ਜੋ ਆਪਣੀਆਂ ਸਿਆਣਪਾਂ, ਆਪਣੀਆਂ ਉਕਤੀਆਂ ਜੁਕਤੀਆਂ ਦੇ ਕਾਰਨ ਇਲਾਹੀ ਹੁਕਮ ਦੀ ਰਵਾਨਗੀ ਦੀ ਸਹਿਜ ਚਾਲ ਜਾਂ ਇਹਦੇ ਭਾਣੇ ਵਿੱਚੋਂ ਨਿਕਲ ਕੇ ਆਪਣੀ ਨਿੱਕੀ ਜਿਹੀ ਹੋਮੇ ਦੇ ਘੁੰਮਣ ਘੇਰ ਅਰਥਾਤ 84 ਦੇ ਆਵਾਗਮਨ ਦੇ ਚੱਕਰ ਦੇ ਫੇਰ ਵਿੱਚ ਫਸ ਜਾਂਦਾ ਹੈ ਅਤੇ ਕਰਮਾਂ ਅਨੁਸਾਰ ਦੁੱਖ ਭੋਗਦਾ ਹੈ। ਇੱਕ ਹੁਕਮ ਮਨ ਨਾ ਜਾਣਨੀ ਪਾਈ, ਦੂਜੇ ਪਾਏ ਫਿਰਾਏ। ਇੱਕ ਹੋਰ ਉਦਾਹਰਣ, ਪੁਲਾੜ ਦੇ ਵਿੱਚ ਤੇਜ਼ ਰਫ਼ਤਾਰ ਦੀਆਂ ਹਵਾਈ ਧਾਰਾਂ ਹੁੰਦੀਆਂ ਹਨ ਜੋ ਕਿ ਵਾਵਰੋਲੇ ਵਾਂਗ ਵਗਦੀਆਂ ਹਨ। ਇਹਨਾਂ ਤੂਫਾਨੀ ਵਾਯੂ ਧਾਰਾਂ ਨੂੰ ਹਨੇਰੀ ਵੀ ਕਿਹਾ ਜਾਂਦਾ ਹੈ। ਹਨੇਰੀ ਜਾਂ ਵਾਵਰੋਲੇ ਤੇ ਧਰਤੀ ਉੱਤੇ ਵਾਯੂ ਮੰਡਲ ਵਿੱਚ ਕਦੀ ਕਦੀ ਚੱਲਦੇ ਹਨ, ਪਰ ਸ਼ਕਤੀਮਾਨ ਤੂਫਾਨੀ ਵਾਯੂ ਧਾਰਾ ਇਹ ਬੱਦਲਾਂ ਤੋਂ ਉੱਪਰ ਪੁਲਾੜ ਵਿੱਚ ਅਕਸਰ ਚੱਲਦੀਆਂ ਰਹਿੰਦੀਆਂ ਹਨ। ਵਾਵਰੋਲੇ ਵਾਂਗ ਜੇ ਕੋਈ ਚੀਜ਼ ਇਹਨਾਂ ਤੂਫਾਨੀ ਵਾਯੂ ਧਾਰਾ ਵਿੱਚ ਵੜ ਜਾਏ ਤਾਂ ਤਿੱਖੇ ਵਹਿਣ ਵਿੱਚ ਉਹ ਆਪ ਮੁਹਾਰੇ ਉੱਡੀ ਜਾਂਦੀ ਹੈ। ਇਸੇ ਤੂਫਾਨੀ ਵਾਯੂ ਵਹਿਣ ਏਅਰ ਕਰੰਟ ਵਿੱਚ ਅਸੀਂ ਉਡਨ ਖਟੋਲਾ ਵੀ ਚਲਾਉਂਦੇ ਹਾਂ। ਸੋ ਇਸ ਵਹਿਣ ਦੀ ਬੇਅੰਤ ਸ਼ਕਤੀ ਦੁਆਰਾ ਇਹ ਪੁਲਾੜ ਵਿੱਚ ਆਪ ਮੁਹਾਰੇ ਉੱਡਦਾ ਜਾਂਦਾ ਹੈ। ਇਸੇ ਤਰ੍ਹਾਂ ਆਤਮਿਕ ਮੰਡਲ ਵਿੱਚ ਇਲਾਹੀ ਹੁਕਮ, ਜੀਵਨ ਰੌਂ, ਜਾਂ ਨਾਮ ਦੀ ਰਵਾਨਗੀ ਦੀ ਸਹਿਜ ਚਾਲ ਰਵ ਰਹੀ ਭਰਪੂਰ ਹੈ। ਇਸ ਰਵਾਨਗੀ ਜਾਂ ਹੁਕਮ ਦੇ ਵਿੱਚ ਜੀਵ ਨੂੰ ਆਪਣੀਆਂ ਸਿਆਣਪਾਂ, ਉਕਤੀਆਂ, ਜੁਕਤੀਆਂ, ਏਹੜ ਤੇਹੜ, ਸੰਕਲਪ ਵਿਕਲਪ, ਆਸਾ ਮਨਸਾ, ਸਕੀਮਾਂ, ਫਿਕਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪੈਂਦੀ, ਕਿਉਂਕਿ ਰੱਬੀ ਹੁਕਮ ਦੀ ਜੀਵਨ ਰੋਂ ਆਪਣੇ ਆਪ ਹੀ ਸਾਡੇ ਜੀਵਨ ਦੇ ਜਹਾਜ਼ ਨੂੰ, ਸਾਡੇ ਬੋਹਿਤ ਨੂੰ ਆਪਣੀ ਸਹਿਜ ਚਾਲ ਜਾਂ ਭਾਣੇ ਵਿੱਚ ਅਣਜਾਣੇ ਅਭੋਲ ਸਹਿਜ ਸੁਭਾਏ ਚਲਾ ਰਹੀ ਹੈ। ਸਾਨੂੰ ਆਪਣੀ ਨਿੱਕੀ ਜਿਹੀ ਸੀਮਿਤ ਬੁੱਧੀ ਦੀਆਂ ਸਿਆਣਪਾਂ ਜਾਂ ਸਕੀਮਾਂ ਉੱਥੇ ਘੋਟਣੀਆਂ ਨਹੀਂ ਪੈਂਦੀਆਂ, ਕਿਉਂਕਿ ਸਾਡਾ ਮਨ, ਚਿੱਤ, ਬੁੱਧੀ ਅਕਾਲ ਪੁਰਖ ਦੀ ਅਨੰਤ ਤੇ ਅਭੁੱਲ ਸਿਆਣਪ ਜਾਂ ਨਾਲ ਲਿਖੇ ਹੁਕਮ ਦੇ ਅਧੀਨ ਹੋ ਕੇ ਉਹਦੀ ਸੁਰ ਵਿੱਚ, ਉਹਦੇ ਭਾਣੇ ਵਿੱਚ ਕੰਮ ਕਰਦੀ ਹੈ। ਇਹ ਹੁਕਮ ਰਜਾਈ ਦੀ ਖੇਲ ਦੱਸੀ ਗਈ ਹੈ ਜਿਹਨੂੰ ਕਿ ਗੁਰਮੁਖ ਪਿਆਰੇ ਖੇਡਦੇ ਹਨ। ਇਸ ਤਰ੍ਹਾਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੀ ਅਸੀਂ ਕਮਾਈ ਕਰਦੇ ਹਾਂ। ਸਤਿਗੁਰ ਬੋਹਿਤ ਹਰ ਨਾਵ ਹੈ, ਕਿਤ ਬਿਧ ਚੜਿਆ ਜਾਏ, ਸਤਿਗੁਰ ਕੇ ਪਾਣੀ ਜੋ ਚਲੇ, ਵਿੱਚ ਬੋਹਿਤ ਬੈਠਾ ਆਏ। ਇਸ ਅਵਸਥਾ ਵਿੱਚ ਸਾਡੇ ਮਨ ਦੇ ਸੰਕਲਪਾਂ, ਵਿਕਲਪਾਂ, ਕਰਮਾਂ, ਧਰਮਾਂ ਨੂੰ ਇਲਾਹੀ ਭਾਣੇ ਦੀ ਰੰਗਤ ਚੜ ਜਾਂਦੀ ਹੈ, ਜਿਸ ਕਰਕੇ ਅਸੀਂ ਆਪਣੇ ਕਰਮਾਂ ਦੇ ਜ਼ਿੰਮੇਵਾਰ ਨਹੀਂ ਹੁੰਦੇ, ਅਸੀਂ ਜਮਾਂ ਦੇ ਵਸ ਨਹੀਂ ਪੈਂਦੇ। ਅਸੀਂ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਤੋਂ ਨਿਕਲ ਜਾਂਦੇ ਹਾਂ, ਲੇਖੇ ਵਿੱਚ ਨਹੀਂ ਆਉਂਦੇ। 84 ਲੱਖ ਜੂਨਾਂ ਅਣਜਾਣੇ ਇਸ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੁੰਦੀਆਂ ਹਨ, ਪਰ ਇਨਸਾਨ ਨੂੰ ਆਪਣੀ ਸੋਝੀ ਅਤੇ ਉੱਦਮ ਦੇ ਨਾਲ ਇਸ ਇਲਾਹੀ ਜੀਵਨ ਰੋਂ ਹੁਕਮ, ਸ਼ਬਦ, ਨਾਮ, ਸਹਿਜ ਚਾਲ ਜਾਂ ਭਾਣੇ ਵਿੱਚ ਆਪਣੇ ਮਨ, ਚਿੱਤ, ਬੁੱਧੀ ਨੂੰ ਸੁਰ ਕਰਨਾ ਪੈਂਦਾ ਹੈ। ਇਹ ਫਰਕ ਹੈ ਬਾਕੀ ਜੂਨਾਂ ਨਾਲੋਂ। ਜੇਕਰ ਇਨਸਾਨ ਨੂੰ ਅਕਾਲ ਪੁਰਖ ਨੇ ਬਾਕੀ ਜੀਵਾਂ ਨਾਲੋਂ ਸ੍ਰੇਸ਼ਟ ਬੁੱਧੀ ਦਿੱਤੀ, ਤਾਂ ਉਸ ਬੁੱਧੀ ਦੇ ਨਾਲ ਅਸੀਂ ਆਪਣੇ ਉੱਦਮ ਨਾਲ, ਸੋਝੀ ਨਾਲ ਆਪਣੇ ਆਪ ਨੂੰ ਜੀਵਨ ਰੋਂ ਹੁਕਮ, ਸ਼ਬਦ, ਨਾਮ, ਸਹਿਜ ਚਾਲ ਜਾਂ ਭਾਣੇ ਵਿੱਚ ਆਪਣੇ ਮਨ, ਚਿੱਤ, ਬੁੱਧੀ ਨੂੰ ਸੁਰ ਕਰਨਾ ਹੈ। ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਮਾਈਕੀ ਮੰਡਲ ਵਿੱਚੋਂ ਕੱਢ ਕੇ ਸਿਮਰਨ ਦੁਆਰਾ ਅੰਤਰਮੁਖੀ, ਅੰਤਰ ਆਤਮੇ, ਆਤਮਿਕ ਮੰਡਲ ਦੀ ਜੀਵਨ ਰੋਂ ਦੀ ਰਵਾਨਗੀ ਦੀ ਸਹਿਜ ਚਾਲ ਨਾਲ ਸੁਰ ਕਰਨਾ ਹੀ ਹੁਕਮ ਨੂੰ ਬੁੱਝਣਾ, ਚੀਨਣਾ, ਮਾਨਣਾ ਤੇ ਕਮਾਉਣਾ ਹੈ। ਬਾਕੀ ਜੂਨਾਂ ਇਸ ਹੁਕਮ ਦੀ ਸਹਿਜ ਚਾਲ ਵਿੱਚ ਦਖਲ ਨਹੀਂ ਦੇ ਸਕਦੀਆਂ, ਪਰ ਇਨਸਾਨ ਆਪਣੀਆਂ ਸਿਆਣਪਾਂ, ਉਕਤੀਆਂ, ਜੁਕਤੀਆਂ ਨਾਲ ਜਿੱਥੋਂ ਤੱਕ ਇਹਦੀ ਵਾਹ ਚੱਲਦੀ ਹੈ ਇਹ ਹੁਕਮ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਦਾ ਹੈ, ਤੇ ਨਤੀਜੇ ਵਜੋਂ ਸੁਖਦਾਈ ਹੁਕਮ ਤੋਂ ਬੇਸੁਰਾ ਹੋ ਕੇ ਆਪਣੇ ਭਾਣੇ ਦੀ ਰਵਾਨਗੀ ਵਿੱਚ ਵਿਘਨ ਪਾਉਂਦਾ ਰਹਿੰਦਾ ਹੈ ਅਤੇ ਆਪਣੇ ਭਾਣੇ ਵਿੱਚ ਚੱਲ ਕੇ ਵਿਛੜ ਚੋਟਾਂ ਖਾਂਦਾ ਹੈ। ਹੁਣ ਇਸ ਸਮੁੱਚੇ ਲੇਖ ਦੀਆਂ ਵਿਚਾਰਾਂ ਦਾ ਨਿਚੋੜ ਗੁਰਮੁਖ ਪਿਆਰਿਆਂ ਨੇ ਕੀ ਦਿੱਤਾ ਹੈ। ਇਹ ਇਲਾਹੀ ਹੁਕਮ ਇੱਕ ਹੈ, ਇਹ ਗੁਪਤ ਹੈ, ਨਾਲ ਲਿਖਿਆ ਹੈ, ਰਵ ਰਿਹਾ ਭਰਪੂਰ ਹੈ, ਅਭੁੱਲ ਹੈ, ਅਬੋਲ ਹੈ, ਅਬੁੱਝ ਹੈ, ਅਗਮ ਹੈ, ਅਸਚਰਜ ਹੈ, ਅਪਾਰ ਹੈ। ਇਹ ਸ਼ਬਦ ਹੈ, ਨਾਮ ਹੈ, ਜੀਵਨ ਰੋਂ ਹੈ, ਰਵਾਨਗੀ ਹੈ, ਇਹ ਸਹਿਜ ਚਾਲ ਹੈ, ਇਹ ਪਿਰਮ ਖੇਲ ਹੈ, ਖੇਲ ਨਿਰਾਲੀ ਹੈ, ਇਹ ਖੇਲ ਅਖਾੜਾ ਹੈ, ਉਹਦਾ ਵੱਡ ਖੇਲ ਤਮਾਸ਼ਾ ਹੈ, ਉਹਦਾ ਭਾਣਾ ਹੈ। ਇਹ ਇਲਾਹੀ ਹੁਕਮ ਸਾਡੀ ਬੁੱਧੀ ਦੀ ਸਮਝ, ਸੋਚ, ਵਿਚਾਰ, ਗਿਆਨ, ਫਿਲੋਸਫੀ, ਸਿਆਣਪ, ਵਿੱਦਿਆ, ਵਿਗਿਆਨ ਦੀ ਪਕੜ ਤੋਂ ਪਰੇ ਹੈ। ਇਸ ਇਲਾਹੀ ਹੁਕਮ ਦੇ ਬੁੱਝਣ ਤੇ ਪਹਿਚਾਨਣ ਤੋਂ ਬਿਨਾਂ ਅਸੀਂ ਤ੍ਰੈਗੁਣੀ ਮਾਈਕੀ ਮੰਡਲ ਦੇ ਹੋਮੇ ਦੇ ਦਾਇਰੇ 'ਚ ਵਿਚਰਦੇ ਰਵਾਂਗੇ ਤੇ ਕਰਮਬੱਧ ਹੋ ਕੇ ਆਵਾਗਮਨ ਦੇ ਚੱਕਰ ਵਿੱਚ ਪੈ ਰਵਾਂਗੇ। ਗੁਰਬਾਣੀ ਅਨੁਸਾਰ ਇਸ ਇਲਾਹੀ ਹੁਕਮ ਨੂੰ ਬੁੱਝਣ ਤੇ ਪਹਿਚਾਨਣ ਵਾਸਤੇ ਕਿਹਨਾਂ ਕਿਹਨਾਂ ਚੀਜ਼ਾਂ ਦੀ ਲੋੜ ਹੈ? ਪਹਿਲਾਂ ਤਾਂ ਆਪਣੀ ਧਿਆਨ, ਸੁਰਤੀ, ਬਿਰਤੀ ਨੂੰ ਅੰਤਰਮੁਖੀ ਕਰਕੇ ਅਟੁੱਟ ਸਿਮਰਨ ਅਭਿਆਸ ਕਰਨਾ, ਦੂਜਾ ਅੰਤਰ ਆਤਮੇ ਸ਼ਬਦ ਸੁਰਤ ਵਿੱਚ ਲੀਨ ਹੋ ਕੇ ਸ਼ਬਦ ਦੀਆਂ ਆਤਮਿਕ ਲਹਿਰਾਂ ਸ਼ਬਦ ਦੀ ਵੇਵ ਲੈਂਥ ਤੱਕ ਪਹੁੰਚਣਾ। ਤੀਸਰਾ ਇਹਨਾਂ ਉੱਚੀਆਂ ਸੁੱਚੀਆਂ ਆਤਮਿਕ ਮੰਡਲ ਦੀਆਂ ਪ੍ਰੇਮ ਭਾਵਨਾ ਦੀਆਂ ਲਹਿਰਾਂ ਵਿੱਚ ਤਾਰੀਆਂ ਲਾਉਂਦਿਆਂ ਅਨੁਭਵੀ ਤੱਤ ਗਿਆਨ ਦਾ ਪ੍ਰਕਾਸ਼ਿਤ ਹੋਣਾ ਅਤੇ ਅਗਲਾ ਆਤਮਿਕ ਮੰਡਲ ਦੇ ਪ੍ਰਕਾਸ਼ ਵਿੱਚ ਗੁਰੂ ਦੀ ਬਖਸ਼ਿਸ਼ ਨਾਲ ਅਨੁਭਵ ਦੁਆਰਾ ਹੁਕਮੀ ਅਕਾਲ ਪੁਰਖ ਅਤੇ ਉਹਦੇ ਅਪਾਰ ਇਲਾਹੀ ਹੁਕਮ ਦੀ ਸੋਝੀ ਹੋਣੀ, ਪਹਿਚਾਨ ਹੋਣੀ। ਇਸ ਆਤਮਿਕ ਖੇਲ, ਇਸ ਇਲਾਹੀ ਹੁਕਮ ਦੀ ਅਨੁਭਵੀ ਖੋਜ, ਬੁੱਝਣ ਅਤੇ ਪਹਿਚਾਨਣ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਅਤਿਅੰਤ ਲਾਭਦਾਇਕ ਹੈ, ਕਿਉਂਕਿ ਉਹਨਾਂ ਦੇ ਕਮਾਏ ਹੋਏ ਆਤਮਿਕ ਜੀਵਨ ਦੀਆਂ ਸ਼ਖਸੀ ਜ਼ੋਰਦਾਰ ਕਿਰਨਾਂ, ਉਹਨਾਂ ਦੀਆਂ ਪਰਸਨਲ ਪਾਵਰਫੁਲ ਵਾਈਬ੍ਰੇਸ਼ਨਸ, ਉਹ ਸਾਡੀਆਂ ਖਿੰਡੀਆਂ ਪੁੰਡੀਆਂ ਕਮਜ਼ੋਰ ਬਿਰਤੀਆਂ ਨੂੰ ਇਕਾਗਰ ਕਰਨ, ਇਹਨਾਂ ਨੂੰ ਅੰਤਰਮੁਖੀ ਕਰਨ ਅਤੇ ਅੰਤਰ ਆਤਮੇ ਵੱਲ ਮੋੜਨ ਅਤੇ ਸ਼ਬਦ ਸੁਰਤ ਵਿੱਚ ਲੀਨ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਇਹ ਤੱਤ ਦਿੱਤਾ ਹੈ ਗੁਰਮੁਖ ਪਿਆਰਿਆਂ ਨੇ, ਕਿਉਂ ਵਾਰ ਵਾਰ ਗੁਰਬਾਣੀ ਵਿੱਚ ਸਾਨੂੰ ਬਖਸ਼ਿਆ ਹੋਇਆਂ ਦੀ ਸੰਗਤ ਕਰਨ ਦਾ ਤਾਕੀਦੀ ਹੁਕਮ ਹੈ, ਕਿਉਂਕਿ ਇਸ ਆਤਮਿਕ ਖੇਲ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸੰਗਤ ਕਿਉਂ ਲਾਜ਼ਮੀ ਹੈ, ਕਿਉਂਕਿ ਉਹਨਾਂ ਦੇ ਕਮਾਏ ਆਤਮਿਕ ਜੀਵਨ ਦੀਆਂ ਸ਼ਖਸੀ ਜ਼ੋਰਦਾਰ ਕਿਰਨਾਂ ਸਾਡੀਆਂ ਖਿੰਡੀਆਂ ਪੁੰਡੀਆਂ ਕਮਜ਼ੋਰ ਬਿਰਤੀਆਂ ਨੂੰ ਇਕਾਗਰ ਕਰਨ, ਅੰਤਰਮੁਖੀ ਕਰਨ, ਅੰਤਰ ਆਤਮੇ ਮੋੜਨ ਅਤੇ ਸ਼ਬਦ ਸੁਰਤ ਵਿੱਚ ਲੀਨ ਕਰਨ ਵਿੱਚ ਸਹਾਈ ਹੁੰਦੀਆਂ ਹਨ। ਇਸ ਪਰਮਾਰਥਿਕ ਜਾਂ ਆਤਮਿਕ ਪੰਧ ਵਿੱਚ ਇਸੇ ਕਰਕੇ ਸਾਧ ਸੰਗਤ ਕਰਨ ਦਾ ਗੁਰਬਾਣੀ ਵਿੱਚ ਤਾਕੀਦੀ ਹੁਕਮ ਹੈ, ਸਦਾ ਸਦਾ ਸੰਤੇ ਸੰਗ ਰੱਖੋ, ਇਹ ਨਾਮਦਾਨ ਦਿਵਾਇਣਾ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਾਧ ਸੰਗਤ ਕੈ ਆਸਰੇ ਪ੍ਰਭ ਸਿਉ ਰੰਗ ਲਾਏ, ਸਾਧ ਸੰਗਤ ਮਿਲ ਹਰ ਰਸ ਪਾਇਆ, ਪਾਰ ਬ੍ਰਹਮ ਰਿਧ ਮਾਹੇ ਸਮਾਇਆ। ਸਾਧ ਸੰਗਤ ਨੇਚੋ ਹੈ ਤਰਣਾ, ਸਤ ਸੰਗਤ ਮੈਂ ਨਾਮ ਨਿਰਮੋਲਕ, ਵੱਡੇ ਭਾਗ ਪਾਇਆ ਜਾਈ। ਸੋ ਸਾਧ ਸੰਗਤ ਦਾ ਇਹ ਦਾਮਨਿਕ ਅਸਰ ਕਿਵੇਂ ਸਾਡੇ 'ਤੇ ਹੁੰਦਾ ਹੈ, ਇਹਦੇ ਲਈ ਕਿਸੇ ਵਿਦਵਾਨ ਨੇ ਇਉਂ ਲਿਖਿਆ ਹੈ, ਗੁਰਮੁਖ ਪਿਆਰਿਆਂ ਦਾ ਮੇਲ ਜਾਂ ਸਾਧ ਸੰਗਤ ਇਹ ਧਾਰਮਿਕ ਅਤੇ ਆਤਮਿਕ ਪ੍ਰਚਾਰ ਦਾ ਸੌਖਾ ਅਤੇ ਅਸਰਦਾਇਕ ਸਾਧਨ ਹੈ, ਕਿਉਂਕਿ ਗੁਰਮੁਖਾਂ ਦੇ ਖਿਆਲਾਂ ਦੀ ਦ੍ਰਿੜਤਾ ਅਤੇ ਸ਼ਰਧਾ ਭਾਵਨੀ ਦੀ ਤੀਬਰਤਾ ਦੁਆਰਾ ਜਗਿਆਸੂਆਂ ਉੱਤੇ ਉਹਨਾਂ ਦੀ ਗ੍ਰਹਿਣ ਸ਼ਕਤੀ ਅਨੁਸਾਰ ਸਹਿਜੇ ਅਸਰ ਪੈਂਦਾ ਹੈ। ਇਹ ਅਸਰ ਸਾਰਿਆਂ ਉੱਤੇ ਕਿਉਂ ਨਹੀਂ ਪੈਂਦਾ? ਕਿਉਂਕਿ ਸਾਰਿਆਂ ਦੇ ਵਿੱਚ ਉਹ ਗ੍ਰਹਿਣ ਸ਼ਕਤੀ ਦੀ ਤੀਬਰਤਾ ਨਹੀਂ ਹੁੰਦੀ। ਜੇ ਇੱਕ ਪਾਸੇ ਅਸਰ ਪਾਉਣ ਵਾਲੇ ਹਨ ਤਾਂ ਦੂਜੇ ਪਾਸੇ ਅਸਰ ਨੂੰ ਗ੍ਰਹਿਣ ਕਰਨ ਵਾਸਤੇ ਭਾਂਡਾ ਵੀ ਚਾਹੀਦਾ ਹੈ। ਸੋ ਜਿੱਥੇ ਜ਼ੁਬਾਨੀ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਹੁੰਦਾ ਹੈ, ਓਪਰਾ ਜਿਹਾ ਹੁੰਦਾ ਹੈ, ਉੱਥੇ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਉਪਜੀਆਂ ਤੀਖਣ ਆਤਮਿਕ ਕਿਰਨਾਂ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਚੁੱਪ ਚੁਪੀਤੇ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਇੱਥੇ ਉੱਤਮ ਜਗਿਆਸੂ ਸ਼ਬਦ ਧਿਆਨਯੋਗ ਹੈ ਕਿ ਇਹ ਤਦ ਹੀ ਸਾਡੇ ਉੱਤੇ ਅਸਰ ਪਏਗਾ ਜੇ ਉਹਨੂੰ ਗ੍ਰਹਿਣ ਕਰਨ ਦੇ ਵਿੱਚ ਸਾਡਾ ਭਾਂਡਾ ਨਿਰਮਲ ਹੋਏਗਾ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਘਟਦਾ ਹੈ, ਜੋ ਕਿ ਉਹਨਾਂ ਦੇ ਦ੍ਰਿੜ ਸ਼ਰਧਾ ਭਾਵਨੀ ਵਾਲੇ ਅਨੁਭਵੀ ਤੱਤ ਗਿਆਨ ਦਾ ਪ੍ਰਗਟਾਵਾ ਹੈ। ਐਸੀਆਂ ਲੇਖਣੀਆਂ ਆਤਮਿਕ ਮੰਡਲ ਦੇ ਪ੍ਰਕਾਸ਼ ਦੀਆਂ ਅਨੁਭਵੀ ਭਾਵਨਾਵਾਂ ਹੁੰਦੀਆਂ ਹਨ, ਜੋ ਸਦਾ ਨਿਰੋਲ ਨਿਰਮਲ ਸੱਜਰੀਆਂ ਇਲਾਹੀ ਕਿਰਨਾਂ ਨਾਲ ਭਰਪੂਰ ਹੁੰਦੀਆਂ ਹਨ। ਇਹ ਆਤਮਿਕ ਮੰਡਲ ਦੀਆਂ ਅਨੁਭਵੀ ਕਿਰਨਾਂ ਬਾਕੀ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬਣ ਅਤੇ ਆਤਮਿਕ ਚਿਣਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਇਸੇ ਕਰਕੇ ਗੁਰਬਾਣੀ ਨੂੰ ਜੁਗੋ ਜੁਗ ਅਟਲ ਗੁਰੂ ਕਿਹਾ ਗਿਆ ਹੈ। ਜੇਕਰ ਸ਼ਕਤੀਮਾਨ ਮਨਾਂ ਦੇ ਦਿਮਾਗੀ ਵਲਵਲਿਆਂ ਦਾ ਸਧਾਰਨ ਮਨਾਂ ਉੱਤੇ ਇੰਨਾ ਅਸਰ ਪੈਂਦਾ ਹੈ। ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਜੈਸੀ ਸੰਗਤ ਵੈਸੀ ਰੰਗਤ, ਤਾਂ ਫਿਰ ਬਖਸ਼ੇ ਹੋਏ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੇ ਆਤਮਿਕ ਜੀਵਨ ਦੀਆਂ ਕਿਰਨਾਂ ਇਹ ਤਾਂ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਜਗਾ ਕੇ ਆਤਮਿਕ ਛੋਹ ਦੁਆਰਾ ਇਲਾਹੀ ਪ੍ਰਕਾਸ਼ ਮੰਡਲ ਜਾਂ ਆਤਮਿਕ ਲਹਿਰਾਂ 'ਤੇ ਪਹੁੰਚਾਉਣ ਦੀ ਸ਼ਕਤੀ ਰੱਖਦੀਆਂ ਹਨ। ਦੂਸਰੀ ਉਦਾਹਰਣ, ਜੇਕਰ ਲੇਜ਼ਰ ਰੇਜ਼ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਕੇ ਉਹਦੇ ਪਾਰ ਜਾ ਸਕਦੀਆਂ ਹਨ, ਤਾਂ ਬਖਸ਼ੇ ਹੋਏ ਮਹਾਂਪੁਰਖਾਂ 'ਚੋਂ ਨਿਕਲੀਆਂ ਤੀਖਣ ਆਤਮਿਕ ਕਿਰਨਾਂ ਸਟਰੋਂਗ ਵਾਈਬ੍ਰੇਸ਼ਨਸ ਉਹ ਮਾਇਆ ਦੇ ਮੋਟੇ ਅਤੇ ਸਬਲ ਮਾਨਸਿਕ ਛੋੜ ਜਾਂ ਸਾਡੇ ਭਰਮ ਦੇ ਕਾਲੇ ਬੋਲੇ ਬੱਦਲ ਚੀਰ ਕੇ ਜੀਵ ਦੀ ਜੀਵ ਆਤਮਾ ਨੂੰ ਜਾ ਛੁੰਦੀਆਂ ਹਨ ਅਤੇ ਆਤਮਿਕ ਮੰਡਲ ਦੀ ਪ੍ਰਕਾਸ਼ਮਈ ਹਜ਼ੂਰੀ ਵਿੱਚ ਪਹੁੰਚਾ ਸਕਦੀਆਂ ਹਨ। ਇਸ ਤਰ੍ਹਾਂ ਆਤਮਿਕ ਜੀਵਨ ਤੋਂ ਉਪਜੀਆਂ ਕਿਰਨਾਂ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਚੁੱਪ ਚੁਪੀਤੇ ਬਦਲ ਦਿੰਦੀਆਂ ਹਨ, ਉਹਨਾਂ ਦਾ ਨਵਾਂ ਜੀਵਨ ਸ਼ੁਰੂ ਹੁੰਦਾ ਹੈ। ਆਤਮਿਕ ਮੰਡਲ ਜਾਂ ਇਲਾਹੀ ਵੇਵਲੈਂਥ ਵਿੱਚ ਦਾਖਲ ਹੋਣ ਲਈ ਅਤੇ ਇਲਾਹੀ ਹੁਕਮ ਨੂੰ ਬੁੱਝਣ ਮੰਨਣ ਕਮਾਉਣ ਲਈ ਗੁਰਬਾਣੀ ਵਿੱਚ ਸੌਖੀ ਜੁਗਤ ਸਾਧ ਸੰਗਤ ਹੀ ਦੱਸੀ ਗਈ ਹੈ। ਸਾਧ ਸੰਗਤ ਦੇ ਆਤਮਿਕ ਮੰਡਲ ਵਿੱਚ ਡਿਵਾਈਨ ਵੇਵਲੈਂਥ ਵਿੱਚ ਅਨੂਪ ਵਸਤੂਆਂ ਅਰਥਾਤ ਪ੍ਰੇਮ ਸਵੈਪਨਾ ਪਿਰਮ ਪਿਆਲਾ ਹਰ ਰਸ ਹਰ ਰੰਗ ਭਗਤ ਭੰਡਾਰ ਪਰਮ ਪਦ ਹੁਕਮ ਭਾਣਾ ਅੰਮ੍ਰਿਤ ਨਾਮ ਆਦਿ ਅਨੇਕਾਂ ਆਸਚਰਜ ਸਾਰ ਵਸਤੂਆਂ ਦਾ ਇਲਾਹੀ ਵਣਜ ਵਪਾਰ ਹੁੰਦਾ ਹੈ, ਲੇਵਾ ਦੇਵੀ ਹੁੰਦੀ ਹੈ। ਇਹ ਸਿਰਫ ਇਲਾਹੀ ਵਣਜਾਰਿਆਂ ਅਤੇ ਗੁਰਮੁਖਾਂ ਵਿਚਕਾਰ ਹੀ ਹੋ ਸਕਦੀ ਹੈ। ਅੰਮ੍ਰਿਤ ਛਕਾਉਣਾ ਇਸੇ ਗੁੱਝੀ ਇਲਾਹੀ ਰਾਸ ਦੀ ਲੇਵਾ ਦੇਵੀ ਜਾਂ ਖਮੀਰ ਲਾਉਣ ਦਾ ਪ੍ਰਤੀਕ ਹੈ। ਇੱਥੇ ਮਾਇਕੀ ਮੰਡਲ ਦੇ ਦਿਮਾਗੀ ਗਿਆਨ ਦੀ ਪਹੁੰਚ ਨਹੀਂ, ਕਿਉਂਕਿ ਮਾਇਕੀ ਮੰਡਲ ਦਾ ਦਿਮਾਗੀ ਗਿਆਨ ਇਹਦੀਆਂ ਉਕਤੀਆਂ ਜੁਕਤੀਆਂ ਇਹਦੀਆਂ ਸਿਆਣਪਾਂ ਦੇ ਪਰ ਆਤਮਿਕ ਮੰਡਲ ਦੀਆਂ ਦਾਮਲਿਕ ਲਿਸ਼ਕਾਂ ਨਾਲ ਸੜ ਜਾਂਦੇ ਹਨ। ਇਸੇ ਕਰਕੇ ਗੁਰਬਾਣੀ ਵਿੱਚ ਸਾਨੂੰ ਹੁਕਮ ਹੈ, ਵਣਜਾਰਿਆਂ ਸਿਓ ਵਣਜ ਕਰ ਲੈ ਲਾਹਾ ਮਨ ਹੱਸ, ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਬਿਓਹਾਰਾ, ਸੰਤਨ ਸਿਓ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਰਬ ਕੁਸਲ ਤਬ ਥੀਆ, ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ, ਸਾਧੂ ਕੈ ਸੰਗ ਅਜਰ ਜਰ, ਸਾਧੂ ਕੈ ਸੰਗ ਪਾਏ ਨਾਮ ਨਿਦਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਨਹੀਂ ਕੁਛ ਕਾਲ, ਦਰਸ਼ਨ ਪੇਟਤ ਹੋਤ ਨਿਹਾਲ, ਸਾਧ ਕੈ ਸੰਗ ਲਗੇ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗਤ ਕੈ ਆਸਰੇ ਪ੍ਰਭ ਸਿਉ ਰੰਗ ਲਾਏ, ਅਕਾਲ ਪੁਰਖ ਭਾਵੇਂ ਸਹਿ ਭੰਗ ਹੈ ਕਰਤਾ ਪੁਰਖ ਹੈ, ਇਸ ਕਰਕੇ ਉਹ ਕਿਸੇ ਬੰਧਨ ਜਾਂ ਹੁਕਮ ਵਿੱਚ ਨਹੀਂ, ਉਹ ਆਪ ਹੁਕਮੀ ਹੈ, ਪਰ ਉਹਨੇ ਆਪਣੀ ਮੌਜ ਵਿੱਚ ਇਹ ਤ੍ਰੈ ਗੁਣੀ ਮਾਇਕੀ ਮੰਡਲ ਆਪਣੇ ਅਪਾਰ ਅਤੇ ਅਪੁੱਲ ਹੁਕਮ ਦੁਆਰਾ ਰਚਿਆ ਹੈ ਅਤੇ ਇਹਦੇ ਇਸ ਕਾਨੂੰਨ ਦੁਆਰਾ ਹੀ ਉਹ ਚਲਾ ਰਿਹਾ ਹੈ। ਇੱਕੋ ਹੁਕਮ ਵਰਤਦਾ ਏਕਾ ਸਰਕਾਰਾ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਪਿਤ ਸੰਸਾਰਾ, ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਅਲਖ ਅਪਾਰਾ, ਆਪੇ ਕਰੇ ਕਰਾਏ ਆਪੇ ਹੁਕਮੇ ਰਿਹਾ ਸਮਾਈ ਹੈ। ਸੋ ਇਲਾਹੀ ਮੰਡਲ ਦੇ ਪ੍ਰਕਾਸ਼ ਵਿੱਚ ਤਾਂ ਸਿਰਫ ਆਤਮਿਕ ਪ੍ਰੇਮ ਸਵੈਪਨਾ ਦਾ ਹੀ ਪ੍ਰਵੇਸ਼ ਹੈ, ਇੱਥੇ ਤ੍ਰੈ ਗੁਣੀ ਮਾਇਕੀ ਬੁੱਧੀ ਦਾ ਪ੍ਰਵੇਸ਼ ਨਹੀਂ, ਕਿਉਂਕਿ ਇੱਥੇ ਸਦਾ ਆਨੰਦ ਸਦਾ ਸੁੱਖ ਸਦਾ ਪਿਆਰ ਪਿਰਮ ਰਸ ਮਹਾਰਸ ਸਦਾ ਰੰਗ ਸਦਾ ਚਾਓ ਸਦਾ ਖੇੜਾ ਅਤੇ ਸਦਾ ਹੁਣ ਵਰਤ ਰਿਹਾ ਹੈ। ਤ੍ਰੈ ਗੁਣੀ ਮਾਇਕੀ ਮੰਡਲ ਵਿੱਚ ਅਸੀਂ ਕਈ ਪੱਧਰਾਂ ਅਤੇ ਕਈ ਕਾਨੂੰਨਾਂ ਦੇ ਅਧੀਨ ਜੀਵਨ ਬਤੀਤ ਕਰਦੇ ਹਾਂ ਅਤੇ ਆਪਣੀ ਹੋਮੇ ਅਤੇ ਸਿਆਣਪ ਦੁਆਰਾ ਕਰਮ ਕਰਦੇ ਅਨੇਕਾਂ ਬੰਧਨਾਂ ਵਿੱਚ ਫਸੇ ਹੋਏ ਹਾਂ। ਜਿਵੇਂ ਕਿ ਕੇਂਦਰੀ ਸਰਕਾਰੀ ਕਾਨੂੰਨ, ਸੂਬੇ ਦੇ ਕਾਨੂੰਨ, ਨਗਰ ਪਾਲਿਕਾ ਦੇ ਕਾਨੂੰਨ, ਗ੍ਰਾਮ ਪੰਚਾਇਤਾਂ ਦੇ ਕਾਨੂੰਨ, ਸਾਡੀਆਂ ਇਖਲਾਕੀ ਰਵਾਇਤਾਂ, ਮੋਰਲ ਓਬਲੀਗੇਸ਼ਨਸ, ਭਾਈਚਾਰਕ ਰਿਵਾਜ, ਧਾਰਮਿਕ ਮਰਿਆਦਾ, ਕਰਮਕਾਂਡਾਂ ਦੇ ਨਿਯਮ, ਵਹਿਮਾਂ ਦੇ ਬੰਧਨ, ਸੰਸਕਾਰਾਂ ਦੇ ਬੰਧਨ, ਪੰਜਾਂ ਦੀ ਗੁਲਾਮੀ, ਕੁਸੰਗਤ ਦਾ ਅਸਰ, ਕਈ ਤਰ੍ਹਾਂ ਦੇ ਇਹ ਸਾਡੇ ਬੰਧਨ ਹਨ। ਇਹ ਇਲਾਹੀ ਹੁਕਮ ਨੂੰ ਨਾ ਬੁੱਝਣ ਅਤੇ ਨਾ ਮੰਨਣ ਦਾ ਹੀ ਨਤੀਜਾ ਹਨ। ਇਹਦੇ ਵਿੱਚ ਸਿਰਫ ਇਨਸਾਨੀ ਜੂਨ ਫਸੀ ਹੋਈ ਹੈ, ਬਾਕੀ 84 ਲੱਖ ਜੂਨਾਂ ਇਹਨਾਂ ਤੋਂ ਮੁਕਤ ਹਨ। ਹੋਮੇ ਵਿੱਚ ਜੀਓ ਬੰਦ ਹੈ, ਨਾਮ ਨਾ ਵਸੇ ਮਨ ਆਏ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾ, ਪੁੱਤਰ ਕਲੱਤਰ ਸੋ ਤੰਦ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁਲਾ ਸੰਸਾਰਾ। ਜੋ ਜੋ ਕਰਮ ਕੀਓ ਲਾਲਚ ਲੱਗ, ਤੇ ਤੇ ਆਪ ਬੰਧਾਇਓ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਤੰਦਿਆ। ਇਹ ਮਨ ਧੰਦੇ ਬੰਧਾ ਕਰਮ ਕਮਾਏ, ਮਾਇਆ ਮੁੱਠਾ ਸਦਾ ਬਿਲ ਲਾਏ। ਫਾਸਨ ਕੀ ਬਿੱਧ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ। ਸੋ 84 ਲੱਖ ਜੂਨਾਂ ਤਾਂ ਜਾਣੇ ਇਲਾਹੀ ਹੁਕਮ ਨੂੰ ਕਮਾ ਰਹੀਆਂ ਹਨ ਅਤੇ ਮਾਇਕੀ ਮੰਡਲ ਦੇ ਬੰਧਨਾਂ ਤੋਂ ਬਚੀਆਂ ਹੋਈਆਂ ਹਨ, ਪਰ ਇਨਸਾਨੀ ਜੂਨ ਇਹ ਹੋਮੇ ਦੇ ਭਰਮ ਭੁਲਾਵੇ ਵਿੱਚ ਜਾਣ ਬੁੱਝ ਕੇ ਮਛਲੀ ਹੋ ਕੇ ਇਲਾਹੀ ਹੁਕਮ ਤੋਂ ਬੇਪਰਵਾਹ ਅਤੇ ਬੇਮੁੱਖ ਹੋ ਰਹੀ ਹੈ, ਮਾਇਕੀ ਬੰਧਨਾਂ ਵਿੱਚ ਖਾ ਮੁਖਾ ਫਸ ਰਹੀ ਹੈ। ਭਾਵੇਂ ਗੁਰੂ ਅਵਤਾਰ ਮਹਾਂਪੁਰਖ ਆਦਿ ਤੋਂ ਹੀ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਰਾਹੀਂ ਸਾਨੂੰ ਤਾੜਨਾ ਕਰਦੇ ਆਏ ਹਨ, ਪਰ ਫੇਰ ਵੀ ਇਨਸਾਨ ਹੋਮੇ ਦੇ ਭਰਮ ਭੁਲਾਵੇ ਵਿੱਚ ਇੰਨਾ ਗੁਆਚਿਆ ਅਤੇ ਆਫਰਿਆ ਫਿਰਦਾ ਹੈ ਕਿ ਇਹਦੇ ਵਿੱਚੋਂ ਨਿਕਲਣ, ਇਲਾਹੀ ਹੁਕਮ ਨੂੰ ਬੁੱਝਣ, ਮਾਇਕੀ ਬੰਧਨਾਂ ਤੋਂ ਛੁੱਟਣ ਅਤੇ ਭਾਣੇ ਨੂੰ ਕਮਾਉਣ, ਆਪਣੀ ਕਲਿਆਣ ਦੀ ਸੋਝੀ ਅਤੇ ਖਿਆਲ ਕਰਨ ਦੀ ਉਹਨੂੰ ਫੁਰਸਤ ਨਹੀਂ, ਲੋੜ ਨਹੀਂ ਪਾਸਦੀ। ਇਸ ਲਈ ਗੁਰਬਾਣੀ ਇਸ ਵਿਸ਼ੇ 'ਤੇ ਕਿਵੇਂ ਚਾਨਣ ਪਾਉਂਦੀ ਹੈ? ਤੇਰਾ ਹੁਕਮ ਨਾ ਜਾਪੀ ਕੇਤੜਾ, ਲਿਖ ਨਾ ਜਾਣੇ ਕੋਏ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜਿਉ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਹੁਕਮ ਤੇਰਾ ਖਰਾ ਭਾਰਾ, ਗੁਰਮੁਖ ਕਿਸੇ ਬੁਝਾਏ। ਹੁਕਮ ਮੰਨੇ ਤਾਂ ਹਰ ਮਿਲੇ, ਤਾਂ ਵਿੱਚੋਂ ਹੋਮੇ ਜਾਏ। ਹੋਮੇ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ। ਏਕੋ ਏਕ ਸਭ ਆਖ ਵਖਾਣੇ, ਹੁਕਮ ਬੁੱਝੇ ਤਾਂ ਏਕੋ ਜਾਣੇ। ਜੀੜਾ ਅਗਨ ਬਰਾਬਰ ਤਪੈ, ਪੀਤਰ ਵੱਗੇ ਕਾਥੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁੱਖ ਹੋਵੇ ਦਿਨ ਰਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਵੇਂ ਕਿ ਅਸੀਂ ਇਸ ਲੇਖ ਵਿੱਚ ਪੜ੍ਹ ਕੇ ਆਏ ਹਾਂ, ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀਆਂ ਲੇਖਣੀਆਂ ਉਹਨਾਂ ਦੇ ਅਨੁਭਵੀ ਤੱਤ ਗਿਆਨ ਦਾ ਪ੍ਰਗਟਾਵਾ ਹੁੰਦੀਆਂ ਹਨ, ਜੋ ਕਿ ਹੋਰ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬਣ ਅਤੇ ਆਤਮਿਕ ਚਿਣਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਸੋ ਬਾਹਰ ਇਹਨਾਂ ਆਤਮਿਕ ਲੇਖਣੀਆਂ ਦਾ ਸਟਾਲ ਹੈ, ਜਿੱਥੇ ਕਿ ਆਪ ਜੀ ਇਹ ਲਿਖਤਾਂ ਪ੍ਰਾਪਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।